ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਆਸਟ੍ਰੇਲੀਆ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਲੈਂਦੇ ਪੰਜਾਬ 'ਚ ਤੁਹਾਡੇ ਤੱਕ ਪਹੁੰਚਦੀ ਆਵਾਜ਼ ਤੁਹਾਡੇ ਮੇਜ਼ਬਾਨ ਮਸੂਦ ਮੱਲੀ ਦੀ। ਅੱਜ ਅਸੀਂ ਜਿਨ੍ਹਾਂ ਨੂੰ ਆਪਣੇ ਸਟੂਡੀਓਜ਼ ਦੇ ਵਿੱਚ ਸੱਦਾ ਦਿੱਤਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਉਹਨਾਂ ਦਾ ਨਾਂ ਹੈ ਅਹਿਮਦ ਸਈਦ, ਜਿਹੜੇ ਕਿ ਇੱਕ ਬਹੁਤ ਅੱਛੇ ਕਵੀ ਨੇ, ਸ਼ਾਇਰ ਨੇ, ਲਿਖਾਰੀ ਨੇ। ਇਹਨਾਂ ਦੀ ਜੰਮ ਪਲ ਹੈ ਜਿਹੜੀ ਉਹ ਲੈਲਪੁਰ ਫੈਸਲਾਬਾਦ ਦੀ ਹੈ, ਜਿੱਥੋਂ ਇਹਨਾਂ ਨੇ ਐੱਮ ਏ ਕੀਤਾ ਮਾਸ ਕਮਿਊਨੀਕੇਸ਼ਨ 'ਚ, ਜਰਨਲਿਜ਼ਮ 'ਚ। ਇਹਨਾਂ ਦੀ ਮਜ਼ਾਹੀਆ ਸ਼ਾਇਰੀ ਦੀ ਕਿਤਾਬ ਕਰ ਕੁਰਲਾਂਗੇ, ਇਹ ਜੀ ਮੈਂ ਤੁਹਾਨੂੰ ਕੋਈ ਇਸ਼ਾਰਾ ਨਹੀਂ ਦੇ ਰਿਹਾ, ਇਹ ਉਸ ਕਿਤਾਬ ਦਾ ਨਾਂ ਹੈ ਕਰ ਕੁਰਲਾਂਗੇ, ਅਤੇ ਅੱਜ ਕੱਲ੍ਹ ਰੋਜ਼ੀ ਰੋਟੀ ਦੇ ਵਾਸਤੇ ਇਹ ਪੁਰਤਗਾਲ ਨੇ ਜੀ। ਅਸਲਾਮ ਵਾਲੇਕੁਮ ਸਈਦ ਸਾਹਿਬ ਜੀ, ਆਇਆਂ ਨੂੰ ਅਹਿਮਦ ਸਈਦ ਸਾਹਿਬ, ਠੀਕ ਠਾਕ ਜੀ? ਰਾਜ਼ੀ ਜੀ,
ਬਿਲਕੁਲ।
ਅਤੇ ਅਸੀਂ ਚਾਹਾਂਗੇ ਕਿ ਸਾਡੇ ਸਰੋਤੇ ਨੇ ਜਿਹੜੇ ਉਹਨਾਂ ਨੂੰ ਇਹ ਤਾਂ ਬਥੇਰਾ ਕੁਛ ਮੈਂ ਦੱਸ ਦਿੱਤਾ, ਹੁਣ ਤੁਸੀਂ ਦੱਸੋ ਹੋਵੋ ਲੈਲਪੁਰ ਤੋਂ ਗੁੱਲੀ ਡੰਡਾ ਨਾ ਖੇਡਿਆ ਹੋਵੇ, ਗੋਲੀਆਂ ਨਾ ਖੇਡੀਆਂ ਹੋਣ, ਗਲੀਆਂ ਦੇ ਵਿੱਚ ਨੰਗੇ ਪੈਰੀ ਨਸੇ ਭਜੇ ਨਾ ਹੋਵੋ, ਮਾਪਿਆਂ ਦੀਆਂ ਡਾਂਗਾਂ ਨਾ ਖਾਧੀਆਂ ਹੋਣ, ਵਨਸਵਨੀਆਂ ਬਦਵਾਵਾਂ ਨਾ ਲਈਆਂ ਹੋਣ, ਤਾਂ ਬੰਦਾ ਲੈਲਪੁਰ ਦਾ ਲੱਗਦਾ ਨਹੀਂ ਗਾ। ਕੁਛ ਆਪਣੇ ਬਚਪਨ ਦੇ ਬਾਰੇ ਦੱਸਣਾ।
ਬਚਪਨ ਮੇਰਾ ਜੀ ਆਪਣਾ ਫੈਸਲਾਬਾਦ ਸ਼ਹਿਰ ਗੁਜ਼ਰਿਆ, ਜਿਹੜੀਆਂ ਤੁਸੀਂ ਗੱਲਾਂ ਕਹੀਆਂ ਇਹਦੇ ਨਾਲ ਵੱਧ ਹੀ ਹੋਇਆ ਕੋਈ ਕੰਮ।
ਅੱਛਾ, ਤੇ ਕੋਈ ਉਹਦੇ ਚ ਦੱਸਣ ਦੇ ਵਿੱਚ ਤੁਹਾਨੂੰ ਇਤਰਾਜ਼ ਤੇ ਨਹੀਂ, ਕੋਈ ਮੰਜ਼ਰਕਸ਼ੀ, ਕੋਈ ਸ਼ਰਾਰਤ?
ਨਹੀਂ, ਸ਼ਰਾਰਤ ਸ਼ਰੂਰਤੀ ਤਾਂ ਹੈ ਨਹੀਂ ਸੀ ਇੰਨਾ, ਲੇਕਿਨ ਇੱਕ ਦਫਾ ਇੱਕ ਖੇਲ ਹੁੰਦੀ ਸੀ ਆਪਣਾ, ਜਿਹੜੀ ਬੈਲ ਨਹੀਂ ਹੁੰਦੀ ਘਰਾਂ ਦੀ, ਉਹਦੇ ਵਿੱਚ ਨਮਕ ਪਾ ਦਈਏ ਤੇ ਉਹ ਬੈਲ ਚੱਲਦੀ ਰਹਿੰਦੀ ਸੀ।
ਅੱਛਾ,
ਤੇ ਉਹ ਨਮਕ ਪਾਉਣਾ ਸੀ, ਕਿਸੇ ਨੇ ਕਿਹਾ ਕਿ ਮੈਂ ਤੁਸੀਂ ਪਾਉਣਾ ਨਮਕ, ਉਹ ਮੈਂ ਕਿਹਾ ਯਾਰ ਮੈਂ ਤੁਹਾਡੇ ਨਾਲ ਸ਼ਾਮਲ ਆ, ਨਮਕ ਬਣਾ ਕੇ ਵੀ ਲਿਆ ਦਾਂਗਾ ਘਰੋਂ, ਲੇਕਿਨ ਪਾਉਣਾ ਕਿਸੇ ਹੋਰ ਨੇ। ਉਹ 6 ਜਣੇ ਸੀ, ਨਹੀਂ ਉਹ ਜਿਹੜਾ ਨਾਲ ਪਾ ਰਿਹਾ ਸੀ ਉਹਦੇ ਨਾਲ ਮੈਂ ਖੜਾ ਸੀਗਾ, ਉਹ ਪਾ ਕੇ ਤੇ ਨੱਠੇ ਆ ਸਾਰੇ, ਤੇ ਸਭ ਤੋਂ ਅੱਗੇ ਮੈਂ ਸੀਗਾ ਨਿਕਲਣ ਚ, ਲੇਕਿਨ ਉਹ ਅੱਗੇ ਕੋਈ ਢੇਰੀ ਜੀ ਬਣੀ ਸੀ, ਉੱਥੇ ਡਿੱਗ ਗਿਆ ਮੈਂ ਆ ਕੇ, ਉਹ ਅੱਗੇ ਨਿਕਲ ਕੇ ਮੈਂ ਫੜਿਆ ਗਿਆ।
ਕਦੋਂ ਪਤਾ ਲੱਗਾ ਕਿ ਅੱਖਰ ਨੇ ਜਿਹੜੇ ਮੇਰਾ ਯਾਰਾਨਾ ਤੇ ਇਹਨਾਂ ਦੇ ਨਾਲ ਔਰ ਇਹਨਾਂ ਦੇ ਨਾਲ ਮੇਰੀ ਦੋਸਤੀ ਹੈ ਜਿਹੜੀ ਉਹ ਚੱਲਣੀ?
ਇਹ ਕੋਈ 8ਵੀਂ 9ਵੀਂ ਜਮਾਤ ਦੇ ਵਿੱਚ ਜਦੋਂ ਪੜ੍ਹਨ ਨੂੰ ਦਿਲ ਨਹੀਂ ਕਰਦਾ ਸੀ ਸ਼ਾਇਦ, ਤੇ ਉਦੋਂ ਫਿਰ ਕੁਛ ਨਾ ਕੁਛ ਲਿਖਣਾ ਸ਼ੁਰੂ ਕੀਤਾ, ਟੀਚਰ ਪੜ੍ਹਾ ਰਹੇ ਸੀਗੇ, ਪੜ੍ਹਾ ਰਹੇ ਹੁੰਦੇ ਸੀਗੇ, ਤੇ ਪਿੱਛੇ ਮੈਂ ਕੁਛ ਨਾ ਕੁਛ ਲਿਖਦਾ ਰਹਿੰਦਾ ਸੀ ਉਦੋਂ, ਤੇ ਉਦੋਂ ਤੇ ਉਹ ਵਜ਼ਨ 'ਚ ਵੀ ਨਹੀਂ ਹੁੰਦਾ ਸੀਗਾ ਕੁਛ ਇਸ ਤਰ੍ਹਾਂ ਕਰਦੇ ਰਹੇ 8ਵੀਂ 9ਵੀਂ 'ਚ, ਫਿਰ 10ਵੀਂ ਦੇ ਵਿੱਚ ਪਹਿਲੀ ਗਜ਼ਲ ਜਿਹੜੀ ਆ ਉਹ ਲਿਖੀ ਔਰ ਅੱਛੀ ਲੱਗੀ, ਉਹ ਤੋਂ ਫਿਰ ਸਿਲਸਿਲਾ ਸ਼ੁਰੂ ਹੋ।
ਅੱਛਾ, ਇਹ ਦੱਸੋ ਅਹਿਮਦ ਸਈਦ ਸਾਹਿਬ ਕਿ ਬਾਕਾਇਦਾ ਜਦੋਂ ਇਹੋ ਜਿਹੇ ਕ੍ਰੀਏਟਿਵ ਕੰਮ ਵਾਲ ਬੰਦਾ ਹੁੰਦਾ ਹੈ, ਮਾਪਿਆਂ ਨੂੰ ਬੜੀ ਫਿਕਰ ਪੈਂਦੀ ਕਿ ਇਹ ਲੈਣੋ ਲੈ ਗਿਆ, ਇਹ ਉਹ ਬੋਟ ਆ ਜਿਹੜਾ ਆਲਣੇ ਨੂੰ ਡਿੱਗ ਪਿਆ, ਇਹ ਹੁਣ ਰੋਜ਼ੀ ਰੋਟੀ ਤੋਂ ਗਿਆ, ਇਹੋ ਜਿਹੀ ਕੋਈ ਫਿਕਰ ਸੀ ਮਗਰ, ਜਾਂ ਉਹਨਾਂ ਨੇ ਆਖਿਆ ਨਹੀਂ ਸ਼ਾਬਾਸ਼ ਠੀਕ ਹੈ ਬਈ ਕੰਮ ਕਰਨਾ ਚਾਹੀਦਾ?
ਤੇ ਮੈਂ ਛੋਟਾ ਸੀ ਸਭ ਤੋਂ ਘਰ ਚੋਂ, ਉਹਦੀ ਵਜ੍ਹਾ ਨਾਲ ਸ਼ਾਇਦ ਇਹ ਫਿਕਰ। ਦੂਸਰਾ ਸ਼ੁਰੂ ਕੰਮ ਮੈਂ 10ਵੀਂ 'ਚ ਕਰ ਲਿਆ ਸੀ, ਤੇ 10ਵੀਂ 'ਚ ਤੇ ਲੇਕਿਨ ਮੈਂ ਦੇਖਿਆ ਕਿ ਜਦੋਂ ਮੈਂ FSC ਆਨਰਸ ਕਰ ਰਿਹਾ ਸੀ, ਆਨਰਸ 4 ਸਾਲ ਲਾ ਕੀਤਾ ਨਾ ਜੀ, ਉਦੋਂ ਮੇਰੀ ਵਾਲਦਾ ਨੇ ਇੱਕ ਵਾਰੀ ਮੈਨੂੰ ਸ਼ਾਇਰੀ ਕਰਦੇ ਦੇਖਿਆ, ਉਹਨਾਂ ਨੇ ਮੇਰੇ ਕੋਲ ਕਾਪੀ ਲੈ ਲਈ ਵਾਪਸ, ਉਹਨਾਂ ਨੇ ਮੈਨੂੰ ਕਰ ਦਿੱਤੀ, ਤੇ ਉਸ ਤੋਂ ਬਾਅਦ ਲੇਕਿਨ ਮੈਂ ਇਹ ਦੇਖਿਆ ਫਿਰ ਮੈਂ ਲੁੱਕ ਕੇ ਕਰਦਾ ਸੀ ਸ਼ਾਇਰੀ, ਤੇ ਇੱਕ ਦਿਨ ਦੁਬਾਰਾ ਉਹਨਾਂ ਨੇ ਮੈਨੂੰ ਦੇਖਿਆ ਤੇ ਮੈਂ ਛੱਡ ਛੱਡੀ ਪੈਨਸਲ, ਤੇ ਉਹ ਮੁਸਕਰਾ ਪਏ, ਉਹ ਤੋਂ ਮੈਨੂੰ ਲੱਗਾ ਕਿ ਜਾਣੀ ਉਹਨਾਂ ਨੇ ਮੈਨੂੰ ਇਜਾਜ਼ਤ ਦੇ ਦਿੱਤੀ, ਫਿਰ ਮੈਂ ਖੁੱਲਮ ਖੁੱਲਾ ਕਰਨ ਲੱਗ ਪਿਆ। ਉਹ ਰੋਜ਼ ਜਦੋਂ ਵੀ ਦੇਖਦੇ ਸੀ, ਬਲਕਿ ਉਹਨਾਂ ਨੇ ਮੈਨੂੰ ਇੱਕ ਅੱਧੀ ਕਾਪੀ ਵੀ ਲਿਆ ਕੇ ਦੇ ਦਿੰਦੇ ਸੀ।
ਅੱਛਾ, ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੁਸੀਂ ਕੰਮ ਤੋਂ ਨਹੀਂ ਮੁੜਨਾ, ਤੇ ਅਸੀਂ ਚਾਹੁੰਦੇ ਹਾਂ ਕਿ ਉਸ ਕੰਮ ਦੇ ਵਿੱਚ ਕੁਛ ਨਮੂਨਾ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ, ਫਿਰ ਗੱਲਾਂ ਨੇ ਜਿਹੜੀਆਂ ਉਹ ਨਾਲ ਚੱਲਦੀਆਂ ਰਹਿਣਗੀਆਂ। ਜੀ ਅਹਿਮਦ ਸਈਦ ਸਾਹਿਬ,
ਬਹੁਤ ਸ਼ੁਕਰੀਆ ਜੀ। ਇੱਕ ਗਜ਼ਲ ਦੇ ਚੰਦ ਸ਼ੇਰ ਕਿ ਵੇਖ ਕੇ ਮੈਨੂੰ ਹੱਸ ਨਾ ਜਾਵੇ, ਨਾਗਨ ਵਾਂਗੂ ਡਸ ਨਾ ਜਾਵੇ।
ਕੀ ਬਾਤ ਹੈ ਵਾਹ।
ਔਰ ਮਲੀ ਸਾਹਿਬ, ਥੋੜਾ ਹੀ ਅੱਖ ਮਟੱਕਾ ਚੰਗਾ,
ਆਹਾ,
ਥੋੜਾ ਹੀ ਅੱਖ ਮਟੱਕਾ ਚੰਗਾ, ਪੂਰੀ ਪੂਰੀ ਫਸ ਨਾ
ਜਾਵੇ,
ਥੋੜਾ ਹੀ ਅੱਖ ਮਟੱਕਾ ਚੰਗਾ, ਪੂਰੀ ਪੂਰੀ ਫਸ ਨਾ ਜਾਵੇ, ਤੇਰੇ ਅੱਗੇ ਬਹਿ ਕੇ ਪੀਤੀ ਚਾਹ ਮੁੱਕੀ ਪਰ ਚਸ ਨਾ ਜਾਵੇ।
ਹਾਏ ਹਾਏ, ਕੀ ਕਹਨੇ।
ਔਰ ਐਡਾ ਛੋਟਾ ਕੱਪ ਦੇ ਦਿੱਤਾ, ਚਾਹ ਦੇ ਅੰਦਰ ਰਸ ਨਾ ਜਾਵੇ।
ਹਾਏ ਹਾਏ ਹਾਏ,
ਮੇਕਅਪ ਕਰਕੇ ਮਿਲਦੀ ਰਹੀ ਤੂੰ, ਮੇਕਅਪ ਕਰਕੇ ਮਿਲਦੀ ਰਹੀ ਤੂੰ, ਵੇਖੀ ਆਸ਼ਕ ਨਸ ਨਾ ਜਾਵੇ।
ਕੀ ਕਹਨੇ ਵਾਹ।
ਔਰ ਰੇੜ ਖੇੜ ਕੇ ਹੀ ਜਾਣਾ ਪੈਂਦਾ, ਇਸ਼ਕ ਗਲੀ ਵਿੱਚ ਬਸ ਨਾ ਜਾਵੇ।
ਕੀ ਕਹਨੇ। ਔਰ ਇਸ ਸ਼ਾਇਰੀ ਤੋਂ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਇਹ ਅੰਦਾਜ਼ਾ ਹੋ ਗਿਆ ਹੋਏਗਾ ਕਿ ਕਰ ਕੁਰਲਾਂਗੇ ਉਸ ਕਿਤਾਬ ਦੇ ਵਿੱਚੋਂ ਅਹਿਮਦ ਸਈਦ ਹੋਣਾ ਨੇ ਜਿਹੜਾ ਨਮੂਨਾ ਪੇਸ਼ ਕੀਤਾ, ਇਹ ਇਹਨਾਂ ਦੀ ਮਾਹੌਲ ਦੀ ਹਾਸਿਆਂ ਦੇ ਨਾਲ ਭਰੀ ਇੱਕ ਸ਼ਾਇਰੀ ਹੈ, ਜਿਹੜੀ ਜਿਹਨੂੰ ਅਸੀਂ ਆਪਣੇ ਇੱਧਰ ਲਹਿੰਦੇ ਪਾਸੇ ਮਜ਼ਾਹੀਆ ਸ਼ਾਇਰੀ ਕਹਿੰਦੇ ਹਾਂ, ਉਹਦੇ ਨਾਲ ਜੁੜੀ ਇਹ ਕਿਤਾਬ ਹੋਏਗੀ। ਕੋਈ ਇੱਕ ਨਮੂਨਾ ਹੋਰ ਪੇਸ਼ ਕਰੋ, ਫਿਰ ਅਸੀਂ ਪ੍ਰਦੇਸ਼ ਦੇ ਵਿੱਚ ਜਿਹੜੇ ਮੁਸ਼ਾਇਰੇ ਨੇ ਉਹਨਾਂ ਦਾ ਕੋਈ ਹਾਲ ਅਹਿਵਾਲ ਹੈ ਜਿਹੜਾ ਉਹ ਤੁਹਾਡੇ ਕੋਲੋਂ ਪੁੱਛਾਂਗੇ।
ਮੈਂ ਤਾਂ ਕਹਿੰਦਾ 2 ਹੀ ਸੁਣ ਲਓ।
ਜੀ ਜੀ, ਤੁਸੀਂ ਪਹਿਲਾਂ ਇੱਕ ਸੁਣਾਓ ਨਾ, ਫਿਰ ਅਗਲੀ ਦਾ ਯਾ ਲਾਉਂਦੇ ਹਾਂ।
ਠੀਕ ਹੈ। ਯਾਰ ਬਣਾ ਲਈ ਫੱਪੇ ਕੁੱਟਣੀ, ਯਾਰੀ ਲੱਗਦਾ ਇਹ ਨਹੀਂ ਟੁੱਟਣੀ।
ਆਹਾ,
ਯਾਰ ਬਣਾ ਲਈ ਫੱਪੇ ਕੁੱਟਣੀ, ਯਾਰੀ ਲੱਗਦਾ ਇਹ ਨਹੀਂ ਟੁੱਟਣੀ, ਲੇਟ ਮਿਲਣ ਜਾਵਾਂ ਤੇ ਕਹਿੰਦੀ ਧੌਣ ਚ ਤੇਰੇ ਇੱਕ ਮੈਂ ਸੁੱਟਣੀ।
ਕਿਆ ਕਹਿਣੇ, ਕਿਆ ਲਾਡ ਨੇ।
ਔਰ ਸਿਰ ਫੜ ਕੇ ਮੈਂ ਬੈਠ ਗਿਆ ਵਾਂ, ਇਹੀ ਸੀ ਹੁਣ ਮੈਨਾਂ ਫਸਣੀ, ਸਿਰ ਫੜ ਕੇ ਮੈਂ ਬੈਠ ਗਿਆ ਵਾਂ, ਇਹੀ ਸੀ ਹੁਣ ਮੈਨਾਂ ਫਸਣੀ, ਔਰ ਕਿੰਨੀ ਵਾਰੀ ਡੇਟ ਤੇ ਗਏ ਆ, ਇਹ ਗੱਲ ਤੁਹਾਨੂੰ ਨਹੀਂ ਮੈਂ ਦੱਸਣੀ।
ਗੁੱਡ, ਠੀਕ ਹੈ। ਅੱਛਾ, ਇਹ ਦੱਸੋ ਕਿ ਪਾਕਿਸਤਾਨ ਤੋਂ ਬਾਹਰ ਇੱਥੇ ਤੇ ਜਦੋਂ ਮੁਸ਼ਾਇਰੇ ਲੱਗਦੇ ਨੇ, ਪੂਰੀ ਪੂਰੀ ਰਾਤ ਟਰਾਲੀਆਂ ਟਰੈਕਟਰਾਂ ਤੇ ਜਿਹੜੇ ਲੋਕ ਮੁਹੱਬਤ ਕਰਨ ਵਾਲੇ ਨੇ ਔਰ ਅਦਬ ਪਾਕਿਸਤਾਨ ਤੋਂ ਬਾਹਰ ਪਰਦੇਸ਼ ਦੇ ਵਿੱਚ ਲਿਟਰੇਚਰ ਦੇ ਮਾਮਲੇ 'ਚ, ਅਦਬ ਦੇ ਮਾਮਲੇ ਦੇ ਵਿੱਚ, ਮੁਸ਼ਾਇਰਿਆਂ ਦੇ ਹਵਾਲੇ ਦੇ ਨਾਲ ਕੀ ਮੰਜ਼ਰ ਨੇ, ਕੀ ਹਾਲ ਹਾਲਾਤ ਨੇ, ਉਹ ਤੁਸੀਂ ਜ਼ਰਾ ਸਾਨੂੰ ਜਾਣੂ ਕਰਾਓ।
ਪੁਰਤਗਾਲ ਦੇ ਹਵਾਲੇ ਨਾਲ ਤਾਂ ਸ਼ੁਰੂ ਦੇ ਵਿੱਚ ਮੈਂ ਪਹਿਲੇ ਫਰਾਂਸ ਕੋਈ 7-8 ਮਹੀਨੇ ਰਿਹਾ ਅਤੇ ਨਵੇਂ ਨਵੇਂ ਬੰਦੇ ਨੂੰ ਜ਼ਾਹਰੀ ਗੱਲ ਆ ਕਿ ਪਰਦੇਸ ਸੀਗਾ ਅਤੇ ਉੱਥੇ ਪਤਾ ਵੀ ਨਹੀਂ ਲੱਗਾ, ਲੋਕਾਂ ਨਾਲ ਮਿਲਦਾ ਰਿਹਾ, ਕੁਛ ਥੋੜ੍ਹੇ ਬਹੁਤ ਮਿਲੇ ਵੀ, ਸਿਰਫ ਉਹਨਾਂ ਨੂੰ ਸੁਣਾ ਲਈ ਦੀ ਸੀ, ਕੋਈ 4-5 ਬੰਦੇ ਇਕੱਠੇ ਹੁੰਦੇ ਸੀ। ਤੇ ਉਸ ਤੋਂ ਬਾਅਦ ਪੁਰਤਗਾਲ ਚਲਾ ਗਿਆ ਅਤੇ ਉੱਥੇ ਮੈਂ ਅਦਬੀ ਤਨਜ਼ੀਮਾਂ ਪੰਜਾਬੀ ਵਗੈਰਾ ਇਹਦੇ ਹਵਾਲੇ ਨਾਲ ਇੰਨੀਆਂ ਦੇਖੀਆਂ ਨਹੀਂ ਹੈ, ਲੇਕਿਨ ਦੋਸਤ ਅਹਿਬਾਬ ਜਿਹੜੇ ਮਿਲਦੇ ਸੀ ਉਹਨਾਂ ਨੂੰ ਫਿਰ ਗੈਦਰਿੰਗ ਜਦੋਂ ਕਰੀ ਦੀ ਸੀ, ਇਕੱਠੇ ਬੈਠੀ ਦਾ ਸੀਗਾ ਅਤੇ ਮਾਹੌਲ ਬਣਦਾ ਸੀ 20-30 ਬੰਦਿਆਂ ਦਾ ਵੀ ਉਹਦੇ ਵਿੱਚ, ਆਪਣੇ ਕਿਉਂਕਿ ਉੱਥੇ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਰਹਿੰਦੀਆਂ ਅਤੇ ਉੱਥੇ ਹੁੰਦਾ ਸੀ। ਲੇਕਿਨ ਸਭ ਤੋਂ ਅੱਛਾ ਮੇਰਾ ਜਿਹੜਾ ਐਕਸਪੀਰੀਅੰਸ ਉਹ ਬਾਰਸਲੋਨਾ ਦੇ ਵਿੱਚ ਹੋਇਆ, ਉੱਥੇ ਬੁਲਾਇਆ ਗਿਆ, ਮੁਸ਼ਾਇਰਾ ਸੀਗਾ, ਉਹਦੇ ਵਿੱਚ ਪੰਜਾਬੀ ਕਲਾਮ ਮੈਂ ਮਜ਼ਾ ਹੀ ਆਪਣਾ ਪੜ੍ਹਿਆ ਵੀ, ਦਾਤ ਵੀ ਬੜੀ ਮਿਲੀ, ਸਾਰੇ ਚੈਨਲਸ ਦੀ ਕਵਰੇਜ ਵੀ ਸੀ ਅਤੇ ਬੜਾ ਅੱਛਾ ਲੱਗਾ ਔਰ ਮੈਨੂੰ ਨਹੀਂ ਅੰਦਾਜ਼ਾ ਸੀ ਕਿ ਐਡੇ ਵੱਡੇ ਸੈਟਅਪ 'ਤੇ ਹੋ ਸਕਦਾ ਵਾ। ਅਤੇ ਬਾਰਸਲੋਨਾ ਮੈਂ ਸਮਝਦਾ ਕਿ ਜਿਹੜਾ ਮੈਂ 2 ਵਾਰ ਉੱਥੇ ਗਿਆ ਅਤੇ ਉਹ ਮੈਨੂੰ ਉੱਥੋਂ ਬਹੁਤ ਜ਼ਿਆਦਾ ਜਿਹੜਾ
ਮੁਹੱਬਤਾਂ ਲੋਕਾਂ ਦੀਆਂ ਮਿਲੀਆਂ ਲੋਕਾਂ ਦੀਆਂ। ਮੈਂ ਇਹ ਪੁੱਛਣਾ ਚਾਹਾਂਗਾ ਕਿ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਮੁਸ਼ਾਇਰਿਆਂ ਦੇ ਅੰਦਰ ਆਉਂਦੇ ਜਾਂਦੇ ਰਹੇ, ਜ਼ਾਹਰੀ ਗੱਲ ਹੈ ਕਿ ਮੇਲ ਮਿਲਾਪ ਜਿਹੜਾ ਪਤਾ ਲੱਗਾ, ਕੀ ਪਾਕਿਸਤਾਨ ਤੋਂ ਬਾਹਰ ਵੀ ਸ਼ਾਇਰਾਂ ਦੀ ਇਸੇ ਤਰ੍ਹਾਂ ਧੜੇਬੰਦੀਆਂ ਨੇ ਜਿੱਦਾਂ ਪਾਕਿਸਤਾਨ 'ਚ ਨੇ? ਸੱਚੀ ਖਰੀ ਗੱਲ ਕਰਨਾ,
ਸੱਚ ਮੈਂ ਇਹ ਧੜੇਬੰਦੀਆਂ ਲੱਭ ਦਿੱਤੇ ਨਹੀਂ ਰਿਹਾ ਹੁਣੀਆਂ, ਸੱਚ ਮੈਂ ਕਦੀ ਇੱਧਰ ਇੰਨਾ ਗੌਰ ਕੀਤਾ ਨਹੀਂ, ਕਿਉਂਕਿ ਜਦੋਂ ਮੈਂ ਸ਼ਾਇਰੀ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਹਲਕਾਰ ਬਾਬੇ ਜ਼ੋਕ ਫੈਸਲਾਬਾਦ ਵੀ ਜਾਂਦਾ ਰਿਹਾ 2002-3-4 ਤੋਂ, ਅਤੇ ਜਦ ਬਕਾਇਦਾ ਮੁਸ਼ਾਇਰੇ ਮੈਂ 2008 'ਚ ਸ਼ੁਰੂ ਕੀਤੇ ਅਤੇ 9 ਦੇ ਵਿੱਚ ਮੈਂ ਬਾਹਰ ਚਲਾ ਗਿਆ।
ਅਤੇ ਕੋਈ ਇਹੋ ਜਿਹਾ ਮੁਸ਼ਾਇਦਾ ਬਾਹਰ ਹੋਇਆ ਕਿ ਜੀ ਜੇ ਉਸ ਗਰੁੱਪ ਦੇ ਨਾਲ ਪੜ੍ਹਨਾ ਜੇ ਜਾਂ ਉੱਧਰ ਜਾਣਾ ਜੇ ਸਾਡੇ ਵੱਲੋਂ ਜਵਾਬ?
ਇੱਦਾਂ
ਦੀਦ ਲਿਹਾਜ਼ ਕਰਨ ਡੇ ਜੀ ਥੋੜ੍ਹਾ ਜਿਹਾ।
ਅੱਛਾ ਨਹੀਂ, ਇਹਦੇ ਮੈਂ ਇੱਕ ਮੌਤ ਗੱਲ ਸੁਣਾ ਦਿੰਦਾ। ਇੱਦਾਂ ਕੋਈ ਇਹ ਮੇਰੀ ਪਹਿਲੀ ਕਿਤਾਬ ਦੀ ਜਿਹੜੀ ਤਕਰੀਬੇ ਰੋਨਮਾਈ ਸੀਗੀ ਅਤੇ ਉਹਦੇ ਵਿੱਚ ਮੈਂ ਇੱਕ ਆਪਣੇ ਜਿਹੜੇ ਆ ਬੜੇ ਮਤਲਬ GC ਯੂਨੀਵਰਸਿਟੀ ਦੇ ਵਿੱਚ ਉਹਦੀ ਤਕਰੀਬੇ ਰੋਨਮਾਈ ਹੋਈ ਅਤੇ ਉੱਥੇ ਲੋਕਾਂ ਨੇ ਆ ਕੇ ਵਜ਼ੀਰਾਈ ਵੀ ਕੀਤੀ, ਦੱਸਿਆ ਵੀ, ਪਹਿਲੀ ਕਿਤਾਬ ਸੀ। ਅਤੇ ਉੱਥੇ ਇੱਕ ਮੇਰੇ ਬੜੇ ਅੱਛੇ ਦੋਸਤ ਸੀਗੇ, ਸਮਝਦਾ ਸੀ ਮੈਂ ਉਹਨਾਂ ਨੂੰ, ਅਤੇ ਮੈਂ ਕਿਹਾ ਇਹ ਦੂਸਰੇ ਵੀ ਪਜ਼ੀਰਾਈ ਕਰ ਰਹੇ ਅਤੇ ਡਬਲ ਕਰ ਦੇਣਗੇ ਪਜ਼ੀਰਾਈ। ਮੈਂ ਉਹਨਾਂ ਨੂੰ ਫੜਿਆ, ਮੈਂ ਕਿਹਾ ਜੀ ਇਹ ਜ਼ਰਾ ਮੇਰੀ ਕਿਤਾਬ 'ਤੇ ਤਕਰੀਬ ਤੋਂ ਪਹਿਲੇ ਥੋੜ੍ਹਾ ਜਿਹਾ ਤਬਸਰਾ ਜਿਹੜਾ ਕਰ ਦੇਣਾ। ਉਹਨਾਂ ਨੇ ਪੂਰਾ ਤਬਸਰਾ ਕੀਤਾ ਉਹਨਾਂ ਨੇ ਚੰਗਾ ਰੱਜ ਕੇ, ਅਤੇ ਯਾਨੀ ਤੁਸੀਂ ਇਹ ਜਿਹੜੀ ਧੜੇਬੰਦੀ ਆ ਇੱਦਾਂ ਕਹਿੰਦੇ ਆ, ਅਤੇ ਇਹ ਚੀਜ਼ਾਂ ਥੋੜ੍ਹਾ ਬਹੁਤਾ ਅਤੇ ਹਰ ਜਗ੍ਹਾ ਹੁੰਦਾ, ਮੈਂ ਸਮਝਦਾ
ਗੁਜ਼ਾਰਾ ਕਰ ਲਏ
ਕਰ ਕੁਰ ਲਾਂਗੇ ਮੈਂ ਸਮਝਦਾ ਕਿ ਇਹ ਚੀਜ਼ਾਂ ਨੂੰ ਜਿਹੜਾ ਹੈ ਉਹ ਬਰਦਾਸ਼ਤ ਵੀ ਕਰਨਾ ਪੈਂਦਾ।
ਬਿਲਕੁਲ ਠੀਕ ਹੈ, ਮੈਂ ਅਹਿਮਦ ਸਈਦ ਸਾਹਿਬ ਚਾਹਾਂਗਾ ਕਿਉਂਕਿ ਵੇਲੇ ਦੀ ਜਿਹੜੀ ਥੋੜ੍ਹ ਆ ਉਹ ਸਾਡੀ ਬਾਂਹ ਬਾਰ ਬਾਰ ਖਿੱਚਣ ਡਈ, ਤੇ ਇੱਕ ਅੱਧੀ ਸ਼ੈ ਕੋਈ ਹੋਰ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰੋ ਤੇ ਬਹੁਤ ਸੋਹਣਾ ਲੱਗੋ।
ਤੇ ਸ਼ਾਦੀਆਂ ਦਾ ਮੌਸਮ ਵੀ ਹੈ ਮੇਰਾ, 2-3 ਤਾਂ ਮੈਂ ਹੀ ਭੁਗਤਾ ਚੁੱਕਿਆ 2 ਹਫ਼ਤੇ ਦੇ ਅੰਦਰ ਅੰਦਰ, ਕਿ ਸ਼ਾਦੀ ਵੀ ਹੁਣ ਕਰ ਕੁਰ ਲਾਂਗੇ ਜੀ ਲਾਂਗੇ ਕੁਝ ਮਰ ਮੁਰ ਲਾਂਗੇ।
ਵਾਹ,
ਸ਼ਾਦੀ ਵੀ ਹੁਣ ਕਰ ਕੁਰ ਲਾਂਗੇ ਜੀ ਲਾਂਗੇ ਕੁਝ ਮਰ ਮੁਰ ਲਾਂਗੇ, ਜੇ ਉਹ ਥੋੜਾ ਔਖੀ ਹੋਈ, ਹੁਣ ਦੇਖਣਾ ਮਲੀ ਸਾਹਿਬ ਚੜਨਾ ਤੇ ਨੀ ਨਾ,
ਬਿਲਕੁਲ,
ਜੇ ਉਹ ਥੋੜਾ ਔਖੀ ਹੋਈ ਪੈਰ ਉਹਦੇ ਫਿਰ ਫਾੜ ਫੁੜ ਲਾਂਗੇ।
ਵਾਹ, ਗੁਜ਼ਾਰੇ ਇਦਾਂ ਹੀ ਹੁੰਦੇ,
ਜੇ ਉਹ ਥੋੜਾ ਔਖੀ ਹੋਈ ਪੈਰ ਉਹਦੇ ਫਿਰ ਫੜ ਫੁੜ ਲਾਂਗੇ, ਔਰ ਉਹਦੇ ਤੇ ਜੇ ਗੁੱਸਾ ਆਇਆ ਆਪਣੇ ਹੀ ਮੂੰਹ ਤੇ ਧਾਰ ਤੁਰ ਲਾਂਗੇ।
ਕੀ ਕਹਿਣੇ,
ਔਰ ਬੇਗਮ ਜੀ ਨੂੰ ਖੁਸ਼ ਰੱਖਣ ਲਈ ਸਾਲੇ ਕੋ ਵੀ ਡਰ ਡਰ
ਲਾਂਗੇ। ਕੀ ਕਹਿਣੇ। ਆਖਰੀ ਸਵਾਲ ਜਿਹੜਾ ਮੈਂ ਪੁੱਛਣਾ ਚਾਹਾਂਗਾ, ਕਿਸੇ ਵੀ ਸ਼ਹਿਰ ਨੂੰ ਅੱਗੇ ਤੋਰਨ ਲਈ ਕਹਿੰਦੇ ਨੇ ਕੋਈ ਰਹਿਨੁਮਾ ਫੜਨਾ ਪੈਂਦਾ, ਸ਼ਾਇਰੀ ਦੇ ਵਿੱਚ ਤੁਹਾਡੇ ਉਸਤਾਦ ਕੌਣ ਨੇ?
ਮੈਂ ਸਮਝਦਾ ਕਿ ਮੈਂ ਵਾਲਦ ਸਾਹਿਬ ਜਿਹੜੇ ਹੈ ਮੇਰੇ, ਉਹਨਾਂ ਨੇ ਮੈਨੂੰ ਸਭ ਤੋਂ ਪਹਿਲੇ, ਮੈਂ 3ਰੀ ਕਲਾਸ 'ਚ ਸੀਗਾ ਜਦੋਂ ਉਹਨਾਂ ਨੇ ਮੈਨੂੰ ਸਟੇਜ 'ਤੇ ਖੜਾ ਕੀਤਾ, ਨਾਤ ਤੇ ਪਾਕ ਦੇ ਹਵਾਲੇ ਨਾਲ, ਫਿਰ ਨਜ਼ਮ ਫਿਰ ਨਗਮੇ ਜਿਹੜੇ ਆ, ਔਰ ਉਸ ਤੋਂ ਬਾਅਦ ਤਕਰੀਰ ਵਾਲੀ 4ਥੀ ਕਲਾਸ ਦੇ ਵਿੱਚ ਉਹਨਾਂ ਨੇ ਮੈਨੂੰ ਤਕਰੀਰ ਲਿਖ ਕੇ ਦਿੱਤੀ, ਔਰ ਐਜ਼ ਅ ਡਿਬੇਟਰ ਵੀ ਮੈਨੂੰ ਜਿਹੜਾ ਸਕੂਲ 'ਚ ਬਣਵਾਈਆਂ ਤਕਰੀਰਾਂ। ਅਤੇ ਉਹ ਮੈਂ ਸਮਝਦਾ ਕਿ ਉਹ ਜਿਹੜੀ ਇੱਕ ਤਰਬੀਅਤ ਸੀ ਵਾਲਦ ਸਾਹਿਬ ਦੀ, ਔਰ ਨਾਲ ਜਾਂਦੇ ਹੁੰਦੇ ਸੀਗੇ ਉਹਦੇ ਵਿੱਚ ਤਕਰੀਰਾਂ ਦੇ ਵਿੱਚ, ਔਰ 8ਵੀਂ 10ਵੀਂ ਤੱਕ ਜਾਂਦੇ ਰਹੇ, ਉਸ ਤੋਂ ਬਾਅਦ ਅਸੀਂ ਆਪ ਕਰਦੇ ਨੇ। ਫਿਰ ਕਾਲਜ ਜਿਹੜਾ ਹੈ ਗੌਰਮੈਂਟ ਕਾਲਜ ਧੋਬੀ ਘਾਟ ਸੀ, ਉੱਥੇ ਐਸੇ ਉਸਤਾਦ ਮਿਲੇ, ਉਹਦੇ 'ਚ ਅਨਵਰ ਵਿਰਕ ਸਾਹਿਬ ਸੀ, ਸ਼ੌਕਤ ਅਲੀ ਕਮਰ ਸਾਹਿਬ ਪੰਜਾਬੀ ਦੇ ਉਸਤਾਦਾ ਸੀ, ਫਿਰ ਉਰਦੂ ਦੇ ਹਵਾਲੇ ਨਾਲ ਵੀ ਵਕਾਰ ਅਹਿਮਦ ਪਰੋਜ਼ ਸਾਹਿਬ ਸੀਗੇ। ਅਤੇ ਉਹ ਐਸੇ ਉਸਤਾਦਾ ਮਿਲੇ ਕਿ ਜਿਹਨਾਂ ਨੂੰ ਦੇਖ ਕੇ, ਜਿਹਨਾਂ ਦੀਆਂ ਗੱਲਾਂ ਸੁਣ ਕੇ, ਉਹ ਜਿਹੜਾ ਹੈ ਜਿਹੜੇ ਅੰਦਰ ਜਿਹੜੀ ਸ਼ੈ ਸੀ ਉਹ ਹੋਰ ਬਾਹਰ ਨਿਕਲੀ, ਉਹਦੀ ਕੋਸ਼ਿਸ਼ ਕੀਤੀ। ਫਿਰ ਖੁਰਮ ਖੁਰਸ਼ੀਦ ਉਹਨੇ ਉਹ ਜਿਹੜਾ ਜਿਹੜੀਆਂ ਸੁਣਾਈਆਂ, ਉਹਨਾਂ ਨੇ ਜਿਹੜਾ ਐਪਰੀਸੀਏਸ਼ਨ ਹੁੰਦੀ ਹੈ ਕੁਛ ਦੋਸਤਾਂ ਉਸਤਾਦਾਂ ਨੇ ਜਿਹੜਾ ਦਿੱਤਾ, ਅਤੇ ਉਹ ਮੈਂ ਹਰ ਕਲਾਮ ਉਹਨੂੰ ਜਾ ਕੇ ਸੁਣਾਉਂਦਾ ਸੀਗਾ, ਅਤੇ ਉਹ ਦਾਤ ਵੀ ਦਿੰਦਾ ਸੀਗਾ, ਅਤੇ ਉਹ ਮੈਂ ਸਮਝਦਾ ਕਿ ਉਹ ਚੀਜ਼ ਜਿਹੜੀ ਹੈ
ਹਿੰਮਤ ਹੌਸਲਾ ਜਿਹੜਾ ਅੱਜ ਵੀ ਨਾਲ ਉਹ ਜਿਹੜਾ। ਲੋ ਅਹਿਮਦ ਸਈਦ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਆਏ SBS ਪੰਜਾਬੀ ਦੇ ਸੁਣਨ ਵਾਲਿਆਂ ਵਾਸਤੇ ਕੋਈ ਗੱਲਬਾਤ ਕੀਤੀ। ਆਖਰੀ ਸੁਨੇਹਾ ਜਿਹੜਾ ਦੇਣਾ ਚਾਹੋ, ਮਾਈਕ ਹਾਜ਼ਰ।
ਸੁਨੇਹਾ ਤੇ ਜਿਹੜੇ ਜਨਾਬ ਸਾਡੇ ਵੱਡੇ ਦੇ ਗਏ ਨੇ ਸਾਰੇ, ਉਹਨਾਂ 'ਤੇ ਅਮਲ ਕਰਨਾ ਚਾਹੀਦਾ। ਜਿਹੜੇ ਵੱਡੇ ਲੋਕ ਉਸ ਪੰਜਾਬੀ ਦੇ ਹਵਾਲੇ ਨਾਲ ਅਸੀਂ ਵਾਰਿਸ ਸ਼ਾਹ ਦਾ ਜ਼ਿਕਰ ਕਰ ਸਕਦੇ ਹਾਂ, ਉਸ ਤੋਂ ਇਲਾਵਾ ਬਾਬਾ ਬੁੱਲੇ ਸ਼ਾਹ ਨੇ, ਉਹਨਾਂ ਦੇ ਕਲਾਮ ਨੇ, ਅਤੇ ਉਹਨਾਂ 'ਤੇ ਅਮਲ ਪੈਰਾ ਜਿਹੜਾ ਹੋਣਾ ਉਹ ਸਭ ਤੋਂ ਜ਼ਰੂਰੀ
ਹੈ। ਯਾਨੀ ਸਿਰਫ ਕਲਾਮ ਪੜ੍ਹੀਏ ਨਾ, ਉਹਦੇ ਜਿਹੜੀਆਂ ਗੱਲਾਂ ਉਹਨਾਂ ਨੇ ਆਖੀਆਂ ਨੇ ਉਹਨਾਂ ਦੇ ਮਗਰ ਤੁਰੀਏ। ਬਹੁਤ ਸ਼ੁਕਰੀਆ ਅਹਿਮਦ ਸਈਦ ਸਾਹਿਬ ਕਿ ਤੁਸੀਂ ਆਪਣੇ ਵੇਲੇ ਦੇ ਵਿੱਚੋਂ ਕੁਝ ਸਮਾਂ ਕੱਢਿਆ ਔਰ SBS ਪੰਜਾਬੀ ਦੇ ਸੁਣਨ ਵਾਲਿਆਂ ਵਾਸਤੇ ਸਾਡੇ ਨਾਲ ਗੱਲਬਾਤ ਕੀਤੀ।
ਬਹੁਤ ਸ਼ੁਕਰੀਆ ਮਲੀ ਸਾਹਿਬ।
ਲਓ ਜੀ, ਇਹਦੇ ਨਾਲ ਹੀ ਅਸੀਂ ਮਾਈਕ੍ਰੋਫੋਨ ਇੱਕ ਵਾਰ ਫਿਰ ਸਪੁਰਦ ਕਰਨੇ ਹੈ SBS ਪੰਜਾਬੀ ਆਸਟ੍ਰੇਲੀਆ ਦੇ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।